You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਭਾਰਤ ਤੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਤੋਂ ਸਾਡੇ ਨਾਲ ਡਾਕਟਰ ਪਰਵਿੰਦਰ ਕੌਰ ਹੋਣਾ ਨੇ ਸਾਂਝ ਬਣਾਈ ਆ। ਮਾਣ ਸਨਮਾਨ ਵਾਲੀ ਗੱਲ ਇਹ ਹੈ ਕਿ ਉਹਨਾਂ ਦਾ ਨਾਂ ਹੁਣ ਆਸਟ੍ਰੇਲੀਆ ਦੇ ਟੌਪ ਦੀਆਂ 60 ਜਿਹੜੀਆਂ ਔਰਤਾਂ ਨੇ ਸਾਇੰਸਦਾਨ ਨੇ ਸਟੈਮ ਖੇਤਰ ਦੀਆਂ ਉਹਨਾਂ 'ਚ ਵੱਜਦਾ। ਅਤੇ ਇਸ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਸੰਪਰਕ ਕੀਤਾ। ਹਾਂਜੀ ਪਰਵਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ, ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਉੱਤੇ ਮੈਨੂੰ ਇਨਵਾਈਟ ਕਰਨ ਲਈ ਤੇ ਮੌਕਾ ਦੇਣ ਲਈ।
ਜੀ, ਬਹੁਤ ਵੱਡੀ ਗੱਲ ਆ ਆਸਟ੍ਰੇਲੀਆ ਦੇ ਟੌਪ ਦੇ 60 ਸਾਇੰਸਦਾਨਾਂ 'ਚ ਨਾ ਆਉਣਾ। ਸਭ ਤੋਂ ਪਹਿਲਾਂ ਤਾਂ ਉਹਦੇ ਲਈ, ਤੁਹਾਡੀ ਮਿਹਨਤ ਲਈ ਤੇ ਇਸ ਮਾਣ ਸਨਮਾਨ ਲਈ ਤੁਹਾਨੂੰ ਮੁਬਾਰਕਬਾਦ।
ਥੈਂਕ ਯੂ ਪ੍ਰਤਿੰਦਰ, ਤੇ ਮੈਂ ਕਹਿਣਾ ਚਾਹੂੰਗੀ ਕਿ ਸਾਡੀ ਪੂਰੀ ਕਮਿਊਨਿਟੀ ਲਈ ਬਹੁਤ ਮਾਣ ਦੀ ਗੱਲ ਹੈਗੀ ਹੈ, ਤੇ ਚਾਹੇ ਸਾਇੰਸ ਦੇ ਵਿੱਚ ਚਾਹੇ ਕਿਸੇ ਹੋਰ ਪੱਖ ਦੇ ਵਿੱਚ ਹੋਵੇ, ਜਦੋਂ ਆਪਾਂ ਇੱਕ ਮੁਲਕ ਇੱਕ ਅਣਜਾਣ ਮੁਲਕ ਜਾ ਕੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਹਰ ਕਿਸੇ ਦਾ ਯੋਗਦਾਨ ਛੋਟਾ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹੈਜ਼ ਕੰਟਰੀਬਿਊਟਿਡ ਟੂ ਦਿਸ ਜਰਨੀ, ਸੋ ਮੈਂ ਬਹੁਤ ਬਹੁਤ ਥੈਂਕਫੁਲ ਹਾਂ।
ਤੇ ਸਾਡੇ ਸੁਣਨ ਵਾਲੇ ਜਿਨ੍ਹਾਂ ਨੂੰ ਸਟੈਮ ਬਾਰੇ ਨਹੀਂ ਪਤਾ, ਉਹਨਾਂ ਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਦਿਓ ਕਿ ਇਹਦੇ 'ਚ ਕਿਹੜੇ ਕਿਹੜੇ ਖੇਤਰ ਆਉਂਦੇ ਨੇ।
ਜੀ ਹਾਂਜੀ, ਇਹਦੇ ਵਿੱਚ ਜਿਵੇਂ ਸਟੈਮ ਆਪਾਂ ਕਹਿ ਲਈਏ, ਇਟਸ ਐਨ ਐਬਰੀਵੀਏਸ਼ਨ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ।
ਜੀ, ਤੇ ਥੋੜ੍ਹਾ ਜਿਹਾ ਦੱਸੋਗੇ ਕਿ ਕਿਹੜਾ ਅਦਾਰਾ ਜਿਹਨੇ ਇਹ ਗਿਣਤੀ ਮਿਣਤੀ ਕੀਤੀ ਆ ਕਿ ਤੁਹਾਡਾ ਨਾਂ ਹੁਣ ਉਹਦੇ 'ਚ ਆਇਆ?
ਜੀ, ਇਹ ਆਸਟ੍ਰੇਲੀਆ ਦੀ ਜਿਹੜੀ ਬਾਡੀ ਹੈਗੀ ਇਹਨੂੰ ਕਹਿੰਦੇ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ। ਇਹਦੇ ਵਿੱਚ ਇਸ ਨੈਟਵਰਕ ਨੂੰ ਕ੍ਰੀਏਟ ਕੀਤਾ ਗਿਆ ਸੀ ਫੈਡਰਲ ਗਵਰਨਮੈਂਟ ਵੱਲੋਂ ਟੂ ਐਂਡ ਐਟ ਦਿਸ ਮੂਮੈਂਟ ਇਹਦੇ ਵਿੱਚ ਅਬਾਊਟ 80,000 ਸਾਇੰਟਿਸਟ ਨੇ ਜੋ ਕਿ ਇਸ ਨੈਟਵਰਕ ਦਾ ਹਿੱਸਾ ਹਨ ਇਸ ਟਾਈਮ। ਇਟ ਇਜ਼ ਵਨ ਆਫ ਦਾ ਬਿਗੈਸਟ ਬਾਡੀ ਜਿਹੜੀ ਕਿ ਸਾਇੰਸ ਐਂਡ ਟੈਕਨੋਲੋਜੀ ਨੂੰ ਪ੍ਰਮੋਟ ਕਰਦੀ ਹੈ ਆਸਟ੍ਰੇਲੀਆ ਦੇ ਵਿੱਚ।
ਤੇ ਥੋੜ੍ਹਾ ਜਿਹਾ ਸਾਨੂੰ ਇਹ ਦੱਸੋਗੇ ਕਿ ਉਹਨਾਂ ਦੇ ਕੀ ਮਾਪਦੰਡ ਹੁੰਦੇ ਆ ਜਿਨ੍ਹਾਂ ਦੇ ਚੱਲਦੇ ਆ ਉਹ ਇਹ ਮਾਣ ਸਨਮਾਨ ਦਿੰਦੇ ਆ ਜਾਂ ਤੁਹਾਡਾ ਨਾਂ ਉਹਨਾਂ 80,000 ਚੋਂ ਚਮਕਦਾ ਚਮਕਦਾ ਤਾਰੇ ਵਾਂਗੂ ਪਹਿਲੀ ਸੱਠਾਂ 'ਚ ਆ ਜਾਂਦਾ?
ਜੀ, ਇਹ ਇੱਕ ਪ੍ਰੋਗਰਾਮ ਹੈ ਜਿਹਨੂੰ ਕਿ ਸੁਪਰ ਸਟਾਰਸ ਆਫ ਸਟੈਮ ਦਾ ਨਾਮ ਦਿੱਤਾ ਗਿਆ ਹੈ। 2017 ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ, ਤੇ ਅੰਡਰ ਦਿਸ ਪ੍ਰੋਗਰਾਮ ਇਹਦੇ ਵਿੱਚ ਇਹਦਾ ਜੋ ਕੋਸ਼ਿਸ਼ ਉਹ ਹੈਗੀ ਹੈ ਕਿ ਟੌਪ ਦੇ 60 ਜਿਹੜੇ ਫੀਮੇਲ ਸਾਇੰਟਿਸਟ ਨੇ ਔਰ ਵੁਮੈਨ ਇੰਪਲੋਇਡ ਨੇ ਇਸ ਸੈਕਟਰ ਦੇ ਵਿੱਚ ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ, ਉਹਨਾਂ ਨੂੰ ਇੱਕ ਵਿਜ਼ੀਬਲ ਰੋਲ ਮਾਡਲ ਔਰ ਅ ਪਬਲਿਕ ਪ੍ਰੋਫਾਈਲ ਦੇ ਲੈਵਲ ਤੇ ਪ੍ਰਮੋਟ ਕਰਨਾ, ਤੇ ਉਹਨਾਂ ਦੀਆਂ ਜਿਹੜੀਆਂ ਸਾਇੰਸ ਨੂੰ ਜਾਂ ਟੈਕਨੋਲੋਜੀ ਨੂੰ ਜਿੰਨੀਆਂ ਉਹਨਾਂ ਨੇ ਇਨੋਵੇਸ਼ਨਸ ਕੀਤੀਆਂ ਨੇ ਜਾਂ ਜਿਹੜਾ ਕੰਮ ਕੀਤਾ ਹੈਗਾ ਉਹਨੂੰ ਇੱਕ ਪਲੇਟਫਾਰਮ ਦੇਣਾ ਤੇ ਲੋਕਾਂ ਤੱਕ ਲੈ ਕੇ ਜਾਣਾ। ਸੋ ਇਹਦੇ ਵਿੱਚ 60 ਸ਼ਾਰਟਲਿਸਟ ਕਰਦੇ ਨੇ ਹਰ ਸਾਲ, ਤੇ ਬਹੁਤ ਲਾਈਕ ਕੰਪੀਟੀਟਿਵ ਪ੍ਰੋਸੈਸ ਹੁੰਦਾ ਹੈ। ਪਹਿਲਾਂ ਇਹਦੇ ਵਿੱਚ ਨੋਮੀਨੇਸ਼ਨਸ ਜਾਂਦੇ ਨੇ ਹਰ ਯੂਨੀਵਰਸਿਟੀ ਦੇ ਵੱਲੋਂ ਆਸਟ੍ਰੇਲੀਆ ਦੀ, ਹਰ ਅਦਰ ਆਰਗੇਨਾਈਜੇਸ਼ਨ ਜਿਹੜੀ ਕਿ ਕੁਆਲੀਫਾਈ ਕਰਦੀ ਹੈ ਤੇ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ ਦੇ ਅਦਾਰੇ ਦੇ ਅੰਦਰ ਆਉਂਦੀ ਹੈ, ਤੇ ਫਿਰ ਉਹਨਾਂ ਦੇ ਵਿੱਚੋਂ ਲਾਈਕ ਕੁਛ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਇੰਟਰਵਿਊ ਪ੍ਰੋਸੈਸ ਦੇ ਵਿੱਚ ਜਾਂਦੇ ਆ, ਤੇ ਫਿਰ ਉਸ ਤੋਂ ਬਾਅਦ ਇਹ ਫਾਈਨਲ ਅਨਾਊਂਸਮੈਂਟ ਜਿਹੜੀ ਹੈਗੀ ਹੈ ਮਿਨਿਸਟਰ ਸਾਇੰਸ ਐਂਡ ਟੈਕਨੋਲੋਜੀ ਤੇ ਜਿਹੜੇ ਮਿਨਿਸਟਰ ਨੇ ਕੈਰਨ ਐਂਡਰੂਸ, ਉਹਨਾਂ ਨੇ ਕੀਤੀ ਸੀ 3 ਦਸੰਬਰ ਨੂੰ ਇਸ ਸਾਲ।
ਤੇ ਪਰਵਿੰਦਰ, ਦੱਸੋਗੇ ਥੋੜ੍ਹਾ ਜਿਹਾ ਜਿਹੜੇ ਇਹ 60 ਲੋਕ ਨੇ, ਇਹ 60 ਔਰਤਾਂ ਨੇ, ਕੀ ਇਹਨਾਂ 'ਚੋਂ ਵੀ ਕੋਈ ਪਹਿਲਾ, ਦੂਜਾ, ਤੀਜਾ ਨੰਬਰ ਹੁੰਦਾ ਜਾਂ ਉਹ ਇੱਕ ਲਿਸਟ ਦੇ ਦਿੰਦੇ ਆ ਕਿ ਇਹ 60 ਨੇ?
ਜੀ, ਇਹ 60 ਨੇ, ਲਾਈਕ ਇਹਦੇ ਵਿੱਚ ਪਹਿਲਾ ਦੂਸਰਾ ਤੀਸਰਾ ਨੰਬਰ ਨਹੀਂ ਹੈਗਾ, ਬਟ ਇਟਸ ਅ ਕੋਹੋਰਟ, ਇੱਕ ਕੋਹੋਰਟ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਕਿ ਤੇ ਸਾਨੂੰ 2 ਸਾਲਾਂ ਦੇ ਲਈ ਅੰਬੈਸਡਰਸ਼ਿਪ ਤੁਸੀਂ ਕਹਿ ਲਓ ਉਹ ਮਿਲਦੀ ਹੈਗੀ ਹੈ, ਕਿ ਹੁਣ ਜਿਵੇਂ 2021 ਤੇ 22 ਦੇ ਲਈ ਆਈ ਵਿਲ ਬੀ ਅ ਨੇਮਡ ਸੁਪਰ ਸਟਾਰ ਆਫ ਦ ਸਟੈਮ, ਤੇ ਮੈਨੂੰ ਮੌਕਾ ਦਿੱਤਾ ਜਾਏਗਾ ਬਹੁਤ ਸਾਰੇ ਡਿਫਰੈਂਟ ਪਲੇਟਫਾਰਮਸ ਦੇ ਵਿੱਚ ਜਿਹਦੇ ਵਿੱਚ ਇੱਕ ਪਬਲਿਕ ਸਪੀਕਿੰਗ ਆਉਂਦੀ ਹੈ, ਮੀਡੀਆ ਕਮਿਊਨੀਕੇਸ਼ਨ, ਤੇ ਆਲਸੋ ਪੋਲਿਸੀ ਸੈਕਟਰ ਨੂੰ ਇਨਫਲੂਐਂਸ ਕਰਨਾ ਪੋਲੀਟੀਸ਼ੀਅਨਸ ਦੇ ਨਾਲ, ਯੂਨੋ ਸਾਇੰਸ ਜਾਂ ਆਪਣੀਆਂ ਜਿਹੜੇ ਤੁਸੀਂ ਕੰਟਰੀਬਿਊਸ਼ਨ ਨੇ ਫੀਲਡ ਦੇ ਵਿੱਚ ਉਹਨਾਂ ਨੂੰ ਤੁਸੀਂ ਪ੍ਰੈਜੈਂਟ ਕਰ ਸਕਦੇ ਹੋ। ਸੋ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਪਲੇਟਫਾਰਮਸ ਤੁਹਾਡੇ ਲਈ ਕ੍ਰੀਏਟ ਕੀਤੇ ਜਾਂਦੇ ਨੇ ਉਹ 2 ਸਾਲਾਂ ਦੇ ਵਿੱਚ, ਤੁਹਾਨੂੰ ਮਤਲਬ ਕਿ ਜਿਹਨੂੰ ਮੈਂ ਕਹੂੰਗੀ ਕਿ ਹਜੇ ਤਾਂ ਸ਼ੁਰੂਆਤ ਹੋਈ ਹੈ, ਹਜੇ ਸਿਰਫ ਇੱਕ ਹਫ਼ਤਾ ਹੀ ਹੋਇਆ ਹੈ, ਐਂਡ ਮੈਨੂੰ ਆਲਰੇਡੀ ਬਹੁਤ ਸਾਰੀਆਂ ਓਪਰਚੁਨਿਟੀਜ਼ ਮਿਲੀਆਂ ਨੇ ਜਿਹਦੇ ਵਿੱਚ ਕਿ ਆਪਣੀ ਜੋ ਲਾਈਕ ਯੂ ਨੋ ਪੈਸ਼ਨ ਰਿਹਾ ਹੈਗਾ ਸਾਇੰਸ ਦੇ ਵਿੱਚ, ਸਪੈਸੀਫਿਕਲੀ ਮੇਰਾ ਬਾਇਓਟੈਕਨੋਲੋਜੀ ਦੇ ਵਿੱਚ, ਮੈਨੂੰ ਇੱਕ ਮੌਕਾ ਮਿਲਿਆ ਉਹਨੂੰ ਸ਼ੇਅਰ ਕਰਨ ਦਾ ਤੇ ਇਨਫਲੂਐਂਸ ਕਰਨ ਦਾ ਬਾਕੀ ਲੋਕਾਂ ਨੂੰ ਟੂ ਜੁਆਇਨ।
ਤੇ ਤੁਹਾਡਾ ਪੈਸ਼ਨ ਪ੍ਰੋਫੈਸ਼ਨ ਬਣਿਆ ਤੇ ਪਹਿਲਾਂ ਹੀ ਚਮਕਦਾ ਨਾ ਹੁਣ ਹੋਰ ਚਮਕੂਗਾ, ਇਸ ਗੱਲ ਨੂੰ ਲੈ ਕੇ ਸਾਨੂੰ ਵੀ ਖੁਸ਼ੀ ਆ। ਤੇ ਥੋੜ੍ਹਾ ਜਿਹਾ ਦੱਸੋ ਪਰਵਿੰਦਰ ਕਿ ਤੁਸੀਂ ਕਿਸ ਖੇਤਰ 'ਚ ਕੰਮ ਕਰਦੇ ਹੋ, ਕਿਸ ਕਿਸਮ ਦੀ ਸਾਇੰਸ, ਕਿਸ ਕਿਸਮ ਦੀ ਖੋਜ ਪੜਤਾਲ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ?
ਜੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੈਂ ਬਾਇਓਟੈਕਨੋਲੋਜੀ ਏਰੀਆ ਦੇ ਵਿੱਚ ਹਾਂ, ਤੇ ਮੈਂ ਜਿਹੜੀ ਆਪਣੀ ਬੈਚਲਰਸ ਕੀਤੀ ਸੀ ਐਗਰੀਕਲਚਰ ਆਨਰਸ ਦੇ ਵਿੱਚ ਕੀਤੀ ਸੀਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ, ਤੇ ਉਸ ਤੋਂ ਬਾਅਦ ਮੈਂ ਇੰਟਮੋਲੋਜੀ ਦੇ ਵਿੱਚ ਮਾਸਟਰਸ ਕੀਤੀ, ਜਿਹਦੇ ਵਿੱਚ ਮੈਂ ਕੀੜੇ ਮਕੌੜੇ ਜੀਵ ਜੰਤੂਆਂ ਦੇ ਬਾਰੇ ਹੋਰ ਜਾਣਿਆ, ਤੇ ਉੱਥੋਂ ਮੈਨੂੰ ਮੇਰਾ ਸੁਭਾਅ ਬਣਿਆ ਕਿ ਮੈਨੂੰ ਇੱਥੇ PhD ਦੇ ਵਿੱਚ ਸਕਾਲਰਸ਼ਿਪ ਮਿਲੀ ਆਸਟ੍ਰੇਲੀਆ 'ਚ, ਤੇ ਮੈਂ ਇੱਥੇ ਆ ਕੇ PhD ਕੀਤੀ ਪੈਥੋਲੋਜੀ ਸਾਈਡ ਦੇ ਵਿੱਚ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਮੇਰੀ ਮੇਰੀ ਜਿਹੜੀ ਕਿਊਰੀਓਸਿਟੀ ਸੀਗੀ ਹਮੇਸ਼ਾ ਬਣੀ ਰਹੀ, ਬਹੁਤ ਹੀ ਛੋਟੇ ਲੈਵਲ ਤੇ, ਮਾਈਕਰੋਸਕੋਪਿਕ ਲੈਵਲ ਤੇ DNA, ਜਿਹਨੂੰ ਆਪਾਂ ਕਿ ਬਲੂ ਪ੍ਰਿੰਟ ਆਫ ਲਾਈਫ ਵੀ ਕਹਿ ਦਿੰਦੇ ਹਾਂ, ਸਿਰਫ ਆਪਣਾ ਹੀ ਨਹੀਂ ਬਟ ਕਿਸੇ ਵੀ ਜੀਵ ਜੰਤੂ ਦਾ ਇਸ ਪਲੈਨਟ ਦੇ ਉੱਤੇ, ਤੇ ਉਹ DNA ਮੇਰਾ ਜਿਹੜਾ ਪੈਸ਼ਨ ਸੀਗਾ ਉਹ ਮੈਨੂੰ ਅੱਜ ਲਾਈਕ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਦੇ ਵਿੱਚ ਮੇਰੀ ਇਨਵੋਲਵਮੈਂਟ ਪੋਸੀਬਲ ਹੋਈ, ਐਂਡ ਬਹੁਤ ਸਾਰੀ ਅੰਡਰਸਟੈਂਡਿੰਗ ਉਹਦੇ ਵਿੱਚ ਹੋਈ, ਜਿਹਦੀ ਵਜ੍ਹਾ ਨਾਲ ਕਿ ਬਾਇਓਟੈਕਨੋਲੋਜੀ ਜੋ ਕਿ ਇੱਕ ਬਹੁਤ ਹੀ ਫਾਸਟ ਇਵੋਲਵਿੰਗ ਏਰੀਆ ਹੈ, ਕਿ ਕਿਵੇਂ ਆਪਾਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਕਿ ਪੋਸੀਬਲ ਕਰਦੀ ਹੈ ਲਾਈਕ ਨਾਟ ਜਸਟ ਹਿਊਮਨਸ ਬਟ ਆਲ ਦੀ ਅਦਰ ਜਿਹੜੀ ਲਾਈਫ ਹੈਗੀ ਹੈ ਪਲੈਨਟ ਦੇ ਉੱਤੇ, ਕਿ ਆਪਾਂ ਉਹ ਤੋਂ ਕੀ ਸਿੱਖ ਸਕਦੇ ਹਾਂ। ਤੇ ਹੁਣ ਕਿਉਂਕਿ ਇਨਵਾਇਰਮੈਂਟ ਚੇਂਜ ਹੋ ਰਿਹਾ, ਕਲਾਈਮੇਟ ਚੇਂਜ ਹੋ ਰਿਹਾ, ਯੂਨੋ ਡਿਜ਼ੀਜ਼ ਜਿਹੜੇ ਆਪਾਂ ਪਹਿਲਾਂ ਕਦੇ ਨਹੀਂ ਸੁਣੇ, ਪੈਂਡਮਿਕ, ਕੋਵਿਡ, ਇਹ ਸਾਰੀਆਂ ਇਹਨਾਂ ਸਾਰਿਆਂ ਦੇ ਵਿੱਚ ਆਪਾਂ ਉਸ DNA ਦੀ ਇਨਫੋਰਮੇਸ਼ਨ ਨੂੰ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ, ਚਾਹੇ ਤੁਸੀਂ ਵੈਕਸੀਨ ਬਣਾਉਣ ਲਈ ਕਹੋ ਤੇ ਚਾਹੇ ਤੁਸੀਂ ਕੰਜ਼ਰਵੇਸ਼ਨ ਲਈ ਕਹੋ, ਜਿਹੜੀਆਂ ਕਿ ਸਪੀਸੀਜ਼ ਐਕਸਟਿੰਕਟ ਹੋਣ ਵਾਲੀਆਂ ਨੇ, ਜਾਂ ਫਿਰ ਤੁਸੀਂ ਕਹੋ ਕਿ ਨਵੇਂ ਜਿਹੜੇ ਯੂਨੋ ਫੂਡ ਸੋਰਸਿਸ ਹੋਣਗੇ ਜਿੱਥੇ ਪਾਣੀ ਨਹੀਂ ਹੋਏਗਾ, ਉਹ ਕਿੱਦਾਂ ਲੁੱਕ ਐਗਰੀਕਲਚਰ ਅਗਰੀ ਖੇਤੀਬਾੜੀ ਕਿਵੇਂ ਹੋਏਗੀ। ਸੋ ਇਹ ਸਾਰੇ ਸਾਰੇ ਕੰਪਲੀਕੇਟਡ, ਆਈ ਟਰਾਈ ਟੂ ਸਿੰਪਲੀਫਾਈ ਇਟ, ਲੇਕਿਨ DNA ਰਨਸ ਅਕਰੋਸ, ਐਂਡ ਜਿਹੜੀ ਨੌਲੇਜ ਹੈਗੀ ਹੈ ਉਹ ਥਰੂ ਆਊਟ ਦਿਸ ਪ੍ਰੋਸੈਸ ਥਰੂ ਬਾਇਓਟੈਕਨੋਲੋਜੀ ਟੂਲਸ ਐਂਡ ਟੈਕਨੋਲੋਜੀਜ਼ ਮੈਨੂੰ ਹੈਲਪ ਕੀਤੀ ਹੈਗੀ ਹੈ ਟੂ ਰੀਚ
ਕਿਸੇ ਵੀ ਕਿਸਮ ਦੀ ਲਾਈਫ ਫਾਰਮ ਹੋਵੇ, ਤੇ ਜੀਨੋਮਿਕਸ ਭੱਜ ਕੇ ਆਪਣੇ ਆਪ ਹੀ ਉਹਦੇ 'ਚ ਅੱਜ ਕੱਲ੍ਹ ਆ ਵੜਦਾ, ਜੀਨੋਮਿਕਸ ਹੋਵੇ, ਪ੍ਰੋਟੀਓਮਿਕਸ ਹੋਵੇ, ਤੇ ਉਸ ਖੇਤਰ 'ਚ ਤੁਹਾਡਾ ਕੰਮ ਕਾਬਲੀ ਤਾਰੀਫ ਰਿਹਾ। ਕਿੰਨੇ ਕੁ ਰਿਸਰਚ ਪੇਪਰ, ਕਿੰਨੇ ਕੁ ਖੋਜ ਪੜਤਾਲ ਨਾਲ ਸੰਬੰਧਿਤ ਖੋਜਾਂ ਜਿਨ੍ਹਾਂ 'ਤੇ ਹੁਣ ਤੁਸੀਂ ਆਪਣੀ ਮੋਹਰ ਲਾ ਚੁੱਕੇ ਹੋ ਜਾਂ ਜਿਹੜੇ ਪਬਲਿਸ਼ ਹੋ ਚੁੱਕੇ ਨੇ?
ਜੀ ਮੇਰਾ ਜਿਹੜਾ ਪਬਲਿਸ਼ਡ ਵਰਕ ਹੈਗਾ, ਮੈਂ 2 ਬੁੱਕਸ ਪਬਲਿਸ਼ ਕੀਤੀਆਂ ਨੇ ਮੇਨਲੀ ਐਗਰੀਕਲਚਰ ਏਰੀਆ ਦੇ ਵਿੱਚ, ਤੇ 34 ਰਿਸਰਚ ਪੇਪਰ ਨੇ ਜਿਹੜੇ ਪੀਅਰ ਰਿਵਿਊਡ ਅਪੀਅਰ ਹੋ ਚੁੱਕੇ ਨੇ। ਉਸ ਤੋਂ ਇਲਾਵਾ ਮੈਂ ਕਾਫੀ ਯੂਨੋ ਬਲੌਗ ਪੋਸਟ ਦੇ ਥਰੂ ਪਬਲਿਕ ਲੈਵਲ ਦੇ ਉੱਤੇ ਵੀ ਆਪਣੀ ਰਿਸਰਚ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈਗੀ ਹਾਂ, ਜਿਵੇਂ ਕਿ DNA ਜ਼ੂ ਆਸਟ੍ਰੇਲੀਆ ਪ੍ਰੋਜੈਕਟ ਹੈ ਜਿਹੜਾ ਕਿ ਮੈਂ ਡਾਇਰੈਕਟ ਕਰਦੀ ਹਾਂ ਆਸਟ੍ਰੇਲੀਆ ਲੈਵਲ ਤੇ। ਉਹਦੇ ਵਿੱਚ ਅਸੀਂ ਇੰਸਟੈਡ ਆਫ ਡੂਇੰਗ ਅ ਪਬਲੀਕੇਸ਼ਨ, ਅਸੀਂ ਉਸ ਜੀਵ ਜੰਤੂ ਜਿਹਦੇ ਬਾਰੇ ਜਿਹਦਾ ਅਸੀਂ DNA ਅਨਪੈਕ ਕਰਦੇ ਹਾਂ, ਅਸੀਂ ਵੀਕਲੀ ਉਹਦੀ ਇੱਕ ਬਲੌਗ ਪੋਸਟ ਤਿਆਰ ਕਰਦੇ ਹਾਂ ਜੋ ਕਿ ਸਿਰਫ ਸਾਇੰਟਿਫਿਕ ਕਮਿਊਨਿਟੀ ਤੱਕ ਹੀ ਨਾ ਪਹੁੰਚੇ ਬਲਕਿ ਇੱਕ ਆਮ ਇਨਸਾਨ ਵੀ ਸਮਝ ਸਕੇ ਕਿ ਕਿਉਂ ਸਾਨੂੰ ਇਸ ਸਪੀਸੀਜ਼ ਦੀ ਜਾਂ ਇਸ ਪਰਟੀਕੁਲਰ ਜੀਵ ਜੰਤੂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਦੇਰ ਇਜ਼ ਮੈਨੀ ਡਿਫਰੈਂਟ ਵੇਜ਼ ਅੱਜ ਕੱਲ੍ਹ ਕਮਿਊਨੀਕੇਟ ਕਰਨ ਦੇ ਮੌਕੇ ਨੇ, ਨਾਟ ਜਸਟ ਸਾਇੰਟਿਫਿਕ ਪੇਪਰਸ।
ਤੇ ਸਾਇੰਸ ਦੇ ਖੇਤਰ 'ਚ ਸਭ ਨਾਲੋਂ ਵੱਡੀ ਚੁਣੌਤੀ ਇਹ ਆ ਕਿ ਸਾਡੇ ਕੋਲ ਬੜਾ ਕੁਛ ਪਿਆ, ਪਰ ਉਹ ਮਟੀਰੀਅਲ, ਉਹ ਕਹਿੰਦੇ ਆ ਨਾ ਵੀ ਮੁੱਠੀ ਪਰ ਸਿੱਖਾ ਹੈ ਔਰ ਧਰਤੀ ਪਰ ਬਾਕੀ ਹੈ। ਹੈ ਤਾਂ ਬੜਾ ਕੁਛ, ਪਰ ਕੀ ਉਹਦੀ ਸਾਨੂੰ ਸਮਝ ਹੈਗੀ ਕਿ ਸਾਨੂੰ ਕਿੱਥੇ ਕੰਮ ਆਊ, ਜਾਂ ਜਿਹੜੀ ਅਸੀਂ ਲੈਬੋਰਟਰੀਆਂ 'ਚ ਬੈਠ ਕੇ ਸਾਇੰਸ ਨਾਲ ਸੰਬੰਧਿਤ ਖੋਜ ਪੜਤਾਲ ਹੁੰਦੀ ਆ, ਉਹਦਾ ਆਮ ਜ਼ਿੰਦਗੀ 'ਚ ਉਹਨੂੰ ਕਿੱਦਾਂ ਟਰਾਂਸਲੇਟ ਕੀਤਾ ਜਾ ਸਕਦਾ, ਉਹਦਾ ਕੀ ਫਾਇਦਾ ਹੋਊਗਾ? ਇਸ ਸਿਲਸਿਲੇ 'ਚ ਵੀ ਤੁਹਾਡਾ ਧਿਆਨ ਜਾਂਦਾ ਜਾਂ ਇਸ ਸਿਲਸਿਲੇ 'ਚ ਵੀ ਤੁਸੀਂ ਕੰਮ ਕਰ ਰਹੇ ਹੋ?
ਬਿਲਕੁਲ, ਐਕਚੁਲੀ ਮੇਰੇ ਤਾਂ ਮੇਰੀ ਜਿਹੜੀ ਟੀਮ ਮੈਂ ਐਸਟੈਬਲਿਸ਼ ਕੀਤੀ ਹੈਗੀ ਹੈ ਇੱਥੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 'ਚ, ਉਹਦਾ ਜਿਹੜਾ ਨਾਮ ਹੀ ਹੈਗਾ ਉਹ ਟਰਾਂਸਲੇਸ਼ਨਲ ਜੀਨੋਮਿਕਸ ਹੈਗਾ। ਸੋ ਟਰਾਂਸਲੇਸ਼ਨਲ ਤੋਂ ਐਗਜੈਕਟਲੀ ਭਾਵ ਉਹੀ ਹੈ ਜੋ ਤੁਸੀਂ ਕਿਹਾ ਕਿ ਮੁੱਠੀ ਭਰ ਸੀਕਾ ਹੈ ਤੇ ਉਹਨੂੰ ਕਿੱਦਾਂ ਲਾਈਕ ਲੈ ਕੇ ਜਾਣਾ ਤੇ ਐਜ਼ ਅ ਪ੍ਰੋਡਕਟ ਟੂ ਦਾ ਯੂਨੋ ਕਮਿਊਨਿਟੀ ਜਿਹੜੀ ਕਿ ਉਹਨੂੰ ਯੂਜ਼ ਕਰ ਸਕੇ। ਸੋ ਬਹੁਤ ਹੀ ਰੀਸੈਂਟ ਐਗਜ਼ਾਮਪਲ ਹੈ ਜਿਹੜੀ ਮੈਂ ਤੁਹਾਡੇ ਨਾਲ ਤੇ ਆਪਣੇ ਸ਼ਰੋਤਿਆਂ ਨਾਲ ਸਾਂਝੀ ਕਰਨਾ ਚਾਹੂੰਗੀ। ਮੈਂ ਰੀਸੈਂਟਲੀ ਇੱਕ ਸਟਾਰਟਅਪ ਕੰਪਨੀ ਲਾਂਚ ਕੀਤੀ ਹੈ ਜਿਹੜੀ ਕਿ ਪ੍ਰਾਈਵੇਟ ਇਨਵੈਸਟਰਸ ਨੇ ਸੀਡ ਫੰਡਿੰਗ ਰਾਊਂਡ ਕਲੋਜ਼ ਕੀਤਾ ਹੈਗਾ, ਤੇ ਇਹ ਜਿਹੜੀ ਕੰਪਨੀ ਹੈ ਉਹ ਇੱਕ ਨਵਾਂ ਨਿਊਟ੍ਰੋਸਿਟੀਕਲ ਕੈਮੀਕਲ ਜੋ ਕਿ ਪਹਿਲਾਂ ਪਲਾਂਟਸ ਤੋਂ ਲਿਆ ਜਾਂਦਾ ਸੀਗਾ ਉਹ ਯੀਸਟ ਦੇ ਵਿੱਚ ਪਾ ਕੇ ਪ੍ਰੋਡਿਊਸ ਕਰੇਗੀ। ਯੀਸਟ ਲਾਈਕ ਜਿਵੇਂ ਆਪਾਂ ਦਹੀਂ ਜਮਾਉਂਦੇ ਹਾਂ ਜਾਂ ਆਪਾਂ ਯੂਨੋ ਬਹੁਤ ਸਾਰੀ ਫਰਮੈਂਟੇਸ਼ਨ ਇੰਡਸਟਰੀ ਯੀਸਟ ਯੂਜ਼ ਕਰਦੀ ਹੈ ਐਜ਼ ਅ ਕੈਰੀਅਰ। ਸੋ ਬੇਸਿਕਲੀ ਪਹਿਲਾਂ ਸਿੱਖਿਆ ਪਲਾਂਟਸ ਦੇ ਡੀਐਨਏ ਤੋਂ ਅੰਡਰਸਟੈਂਡ ਕੀਤਾ, ਆਰਐਨਏ ਬਹੁਤ ਲੈਵਲਸ ਤੇ ਜਾ ਕੇ ਸਿੱਖਿਆ ਕਿ ਪਲਾਂਟਸ ਕਿਵੇਂ ਪ੍ਰੋਡਿਊਸ ਕਰਦੇ ਨੇ। ਬਟ ਹੁਣ ਕਿਉਂਕਿ ਆਪਾਂ ਕੋਲ ਜ਼ਮੀਨ ਘਟੀ ਜਾਂਦੀ ਹੈ, ਪਾਣੀ ਘਟ ਰਿਹਾ, ਰਿਸੋਰਸਸ ਘਟ ਰਹੇ ਨੇ, ਸੋ ਵੀ ਹੈਵ ਟੂ ਸਟਾਰਟ ਥਿੰਕਿੰਗ ਕ੍ਰੀਏਟਿਵਲੀ ਕਿ ਫਿਊਚਰ ਦੇ ਵਿੱਚ ਆਪਾਂ ਨੂੰ ਇਹ ਮੋਲੀਕਿਊਲਸ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹ ਕੈਂਸਰ ਟ੍ਰੀਟਮੈਂਟ ਲਈ ਜ਼ਰੂਰੀ ਨੇ, ਇਹ ਮੈਨੋਪੋਜ਼ਲ ਟੈਬਲੇਟਸ ਯੂਜ਼ ਹੁੰਦੇ ਨੇ, ਇਹਨਾਂ ਦੀ ਬਹੁਤ ਹੀ ਵੱਡੀ ਇੰਡਸਟਰੀ ਹੈ ਤੇ ਉਹ ਡਿਮਾਂਡ ਜਿਹੜੀ ਹੈ ਵਧੀ ਜਾਂਦੀ ਹੈ। ਸੋ ਟੂ ਸੋਲਵ ਦੈਟ ਪਰਪਸ, ਵਟ ਐਵਰ ਮੈਂ 10 ਸਾਲਾਂ ਚ ਸਿੱਖਿਆ, ਮੈਂ ਹੁਣ ਉਹ ਸਾਰੇ ਜੀਨੈਟਿਕ ਨੈਟਵਰਕਸ ਇਨਫੋਰਮੇਸ਼ਨ ਨੂੰ ਇੱਕ ਯੀਸਟ ਦੇ ਵਿੱਚ ਪਾਇਆ, ਤੇ ਜੋ ਕਿ ਅੱਜ ਕੱਲ ਸਿੰਥੈਟਿਕ ਬਾਇਓਲੋਜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਹੁਣ ਉਹ ਯੀਸਟ ਦੇ ਵਿੱਚੋਂ ਆਪਾਂ ਉਹ ਮੋਲੀਕਿਊਲ ਲੈ ਸਕਦੇ ਹਾਂ। ਇਟ ਇਜ਼ ਵੈਰੀ ਫੈਸੀਨੇਟਿੰਗ ਇਸ ਟਾਈਮ ਤੇ ਜੋ ਕਿ ਆਪਾਂ ਕਰ ਸਕਦੇ ਹਾਂ ਇਹਨਾਂ ਟੈਕਨੋਲੋਜੀਜ਼ ਦੇ ਥਰੂ।
ਤੇ ਇਸ
ਆਈ
ਗੱਲ ਨੂੰ
ਹੋਪ
ਲੈ
ਦੈਟ
ਕੇ,
ਆਨਸਰਸ ਯੋਰ ਕੁਐਸਚਨ। ਯਾ
ਹਾਂਜੀ, ਕਿਉਂਕਿ ਫੈਸੀਨੇਸ਼ਨ ਤਾਂ ਦੇਖੋ ਹੈ, ਉਹ ਚੀਜ਼ਾਂ ਜਿਹੜੀਆਂ ਨੰਗੀ ਅੱਖ ਨਾਲ ਵੇਖ ਨਹੀਂ ਸਕਦੇ, ਸਾਨੂੰ ਮਾਈਕਰੋਸਕੋਪ ਥੱਲੇ ਦੇਖਣੀਆਂ ਪੈਂਦੀਆਂ, ਅਤੇ ਉਹਨਾਂ ਦੇ ਅੱਗੇ ਫਾਇਦੇ ਤੁਸੀਂ ਗਿਣਾ ਰਹੇ ਹੋ, ਉਹਨਾਂ ਤੋਂ ਫਾਇਦਾ ਲੈਣ ਦੀਆਂ ਗੱਲਾਂ ਕਰ ਰਹੇ ਹੋ। ਪਿੱਛੇ ਜੇ ਅਸੀਂ ਇੱਕ ਇੰਟਰਵਿਊ ਕੀਤੀ ਸੀ ਗਰੇਵਾਲ ਸਾਹਿਬ ਨਾਲ ਬ੍ਰਿਸਬਨ ਤੋਂ, ਉਹਨਾਂ ਨੇ ਯੀਸਟ ਨੂੰ ਇੱਕ ਵੈਲਕਰੋ ਟੇਪ ਵਾਂਗੂ ਵਰਤਿਆ ਕੋਵਿਡ ਦੇ ਡਾਇਗਨੋਸਟਿਕ ਟੈਸਟ ਡਿਵੈਲਪ ਕਰਨ ਲਈ। ਸੋ ਉਹ ਵੀ ਆਪਣੇ ਆਪ 'ਚ ਇੱਕ ਬੜੀ ਵਧੀਆ ਖੋਜ ਸੀ ਕਿ ਆਮ ਜੀ ਜ਼ਿੰਦਗੀ 'ਚੋਂ ਕਈ ਵਾਰ ਅਣਦਿਸਦੇ 'ਚੋਂ ਦਿਸਦਾ ਘੜਨਾ ਇਹ ਸਾਇੰਸਦਾਨ ਦਾ ਕੰਮ ਵੀ ਹੁੰਦਾ। ਅਤੇ ਥੋੜ੍ਹਾ ਜਿਹਾ ਮੈਨੂੰ ਦੱਸੋਗੇ ਕਿ ਕੋਵਿਡ ਰਿਸਰਚ ਨਾਲ ਸੰਬੰਧਿਤ ਜਿਹੜੀ ਆਪਾਂ ਪਹਿਲਾਂ ਇੰਟਰਵਿਊ ਕੀਤੀ ਸੀ ਉਹ ਤੋਂ ਹੁਣ ਅੱਗੇ ਆਪਾਂ ਕਿਤੇ ਤੁਰੇ ਹਾਂ, ਕਿਉਂਕਿ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ ਆਪਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਵਿਡ ਦਾ ਜਿਹੜਾ ਇੱਕ ਖਾਸ ਸਟ੍ਰੇਨ ਆ, ਜੇ ਆਪਾਂ ਉਹਦਾ ਜੀਨੋਮ ਲੱਭ ਲਈਏ ਤਾਂ ਸਾਨੂੰ ਪਤਾ ਲੱਗ ਜੂ ਕਿ ਇਹ ਮਰੀਜ਼ ਨੂੰ ਕਰੋਨਾ ਵਾਇਰਸ ਕਿੱਥੋਂ ਆਇਆ, ਇਹਨੂੰ ਕਿੱਥੋਂ ਹੋਇਆ, ਕਿਹੜੇ ਦੇਸ਼ ਦੇ ਲੋਕਾਂ ਤੋਂ ਹੋਇਆ, ਜਾਂ ਇਹੋ ਜਿਹੀਆਂ ਡਾਇਗਨੋਸਟਿਕ ਲੈਵਲ 'ਤੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਪਿਛਲੀ ਇੰਟਰਵਿਊ 'ਚ ਵੀ ਕੀਤੀਆਂ ਸੀ, ਉਹਦਾ ਥੋੜ੍ਹਾ ਜਿਹਾ ਤਤਸਾਰ ਜੇ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦਾ ਕਰੋ ਤਾਂ ਬੜੀ ਮਿਹਰਬਾਨੀ।
ਜੀ ਬਿਲਕੁਲ, ਬਹੁਤ ਹੀ ਗੁੱਡ ਕੁਐਸਚਨ ਕੀਤਾ, ਕਿਉਂਕਿ ਬਿਕੋਜ਼ ਅੱਜ ਹੀ ਸਵੇਰੇ ਨਿਊਜ਼ 'ਚ ਮੈਂ ਸੁਣ ਰਹੀ ਸੀਗੀ ਕਿ ਯੂਕੇ ਦੇ ਵਿੱਚ ਜਿਹੜੀ ਵੈਕਸੀਨ ਆਈ ਹੈਗੀ ਹੈ, ਬਟ ਸਟੇ ਬਟ ਦੇਰ ਇਜ਼ ਅ ਐਮਰਜੈਂਸੀ ਸਿਚੁਏਸ਼ਨ, ਦੁਬਾਰਾ ਲੋਕਡਾਊਨ 'ਚ ਜਾ ਰਹੇ ਨੇ, ਕਿਉਂਕਿ ਉੱਥੇ ਇੱਕ ਨਵਾਂ ਵੇਰੀਐਂਟ, ਨਵਾਂ ਸਟ੍ਰੇਨ ਉਹਨਾਂ ਨੇ ਕਨਫਰਮ ਕੀਤਾ ਹੈਗਾ ਪਿਛਲੇ ਹਫ਼ਤੇ, ਜੋ ਕਿ ਜਿਹਦੀ ਜਿਹੜੀ ਤੁਸੀਂ ਕਹੋਗੇ ਕਿ
ਜਿਹੜੇ ਸਟ੍ਰੇਨ ਲਈ,
ਇਨਫੈਕਟਿਵਿਟੀ ਹੈਗੀ ਹੈ, ਹਾਂਜੀ, ਉਹ ਜਿਹੜਾ ਡਿਫਰੈਂਟ ਪਹਿਲਾਂ ਸਟ੍ਰੇਟ ਸੀਗਾ ਉਹ ਤੋਂ ਅਗਾਂਹ ਨਿਕਲ ਚੁੱਕੇ ਹੈ, ਜੋ ਕਿ ਬਹੁਤ ਹੀ ਵੱਡਾ ਡਰ ਸੀਗਾ ਔਰ ਹੈਗਾ ਇਸ ਟਾਈਮ ਸਾਇੰਟਿਸਟ ਕਮਿਊਨਿਟੀ ਦੇ ਮਾਇੰਡ ਦੇ ਵਿੱਚ ਕਿ ਇਹ ਜਿਹੜਾ ਵਾਇਰਸ ਹੈਗਾ ਇਹ ਬਹੁਤ ਹੀ ਜ਼ਿਆਦਾ ਫਾਸਟ ਇਵੋਲਵ ਹੋ ਰਿਹਾ ਹੈਗਾ, ਤੇ ਇਸ ਕਰਕੇ ਵੀ ਹੈਵ ਟੂ ਕੈਚ ਅਪ ਵਿਦ ਇਟ ਬਿਫੋਰ ਇਟ ਗੋਜ਼ ਐਨੀ ਫਰਦਰ। ਸੋ ਇਸੇ ਦੇ ਵਿੱਚ ਮੈਂ ਪਾਰਟੀਸਿਪੇਟ ਕੀਤਾ ਸੀ, ਇੱਕ ਬਹੁਤ ਵੱਡਾ ਕੰਸੋਰਸ਼ੀਅਮ ਹੈ ਜੋ ਕਿ ਲੈਡ ਬਾਈ ਹਿਊਸਟਨ ਲੈਬ ਸੀਗਾ, ਬੇਲਰ ਕਾਲਜ ਆਫ ਮੈਡੀਸਨ, ਜਿਹਦੇ ਵਿੱਚ ਕਿ ਅਸੀਂ ਬਹੁਤ ਹੀ ਫਾਸਟ ਤੇ ਇਫੈਕਟਿਵ ਵੇ ਇਹਦਾ ਨਾ ਕਿ ਜੀਨੋਮ ਅਨਪੈਕ ਕਰੀਏ ਬਟ ਆਲਸੋ ਡਾਇਗਨੋਸਟਿਕ ਦੇ ਚੁੱਕੇ। ਸੋ ਉਸ ਟਾਈਮ ਤੇ ਸਾਡਾ ਜਿਹੜਾ ਟਾਰਗੇਟ ਸੀਗਾ ਉਹ ਸੀਗਾ ਨੇਜ਼ਲ ਸਵੈਬਸ, ਲੇਕਿਨ ਆਈ ਐਮ ਨੋਟ ਸ਼ੋਰ, ਤੁਸੀਂ ਪਰਮਾਤਮਾ ਨਾ ਕਰੇ, ਲੇਕਿਨ ਬਹੁਤ ਸਾਰੇ ਲੋਕਾਂ ਨੇ ਨੇਜ਼ਲ ਸਵੈਬਸ ਕਰਵਾਏ ਨੇ ਐਂਡ ਦੇ ਆਰ ਵੈਰੀ ਪੇਨਫੁਲ, ਇਟਸ ਰੀਅਲੀ ਡਿਫੀਕਲਟ ਹੈਨਾ ਟੂ ਗਿਵ ਦੈਟ ਨੇਜ਼ਲ ਸਵੈਬ। ਸੋ ਅਸੀਂ ਉਸ ਟੈਸਟ ਨੂੰ ਕਨਵਰਟ ਕੀਤਾ ਨੇਜ਼ਲ ਸਵੈਬ ਟੂ ਸਲਾਈਵਾ ਦੇ ਵਿੱਚ, ਤੋ ਹੁਣ ਤੁਸੀਂ ਸਿਰਫ ਤੁਹਾਡਾ ਸਲਾਈਵਾ ਲੈਣ ਦੇ ਨਾਲ ਵੀ ਕੈਨ ਰਨ ਦੈਟ ਟੈਸਟ, ਤੇ ਉਹ ਟੈਸਟ ਦੇ ਵਿੱਚ ਸਿਰਫ ਹਾਂ ਜਾਂ ਨਾ ਨਹੀਂ ਹੈਗੀ, ਬਲਕਿ ਅਸੀਂ ਉਹ ਜਿਹੜਾ ਐਗਜੈਕਟ ਸਟ੍ਰੇਨ ਔਰ ਕਿਸ ਤਰ੍ਹਾਂ ਉਹ ਮਿਊਟੇਟ ਹੋ ਰਿਹਾ ਫਰੋਮ ਵਨ ਪਰਸਨ ਟੂ ਅਨਦਰ ਉਹ ਆਈਡੈਂਟੀਫਾਈ ਕਰ ਪਾ ਰਹੇ ਹਾਂ, ਤੇ ਹੁਣ ਅਸੀਂ ਇਹਨੂੰ ਕੋਵਿਡ ਐਕਸਪ੍ਰੈਸ ਦਾ ਨਾਮ ਦਿੱਤਾ ਹੈਗਾ ਡਾਇਗਨੋਸਟਿਕ ਨੂੰ, ਤੇ ਜਿਵੇਂ ਹੁਣ ਲੋੜ ਵਧੀ ਜਾ ਰਹੀ ਹੈ ਡਾਇਗਨੋਸਟਿਕ ਰਨ ਕਰਨ ਦੀ, ਜਿਵੇਂ ਜਿਵੇਂ ਓਪਨ ਹੋ ਰਹੇ ਨੇ ਡਿਫਰੈਂਟ ਸਟੇਟਸ ਐਂਡ ਕੰਟਰੀਜ਼, ਸੋ ਉੱਥੇ ਇਹ ਜਿਹੜੀ ਟੈਕਨੋਲੋਜੀ ਜਾਂ ਡਾਇਗਨੋਸਟਿਕ ਐਸੇ ਅਸੀਂ ਡਿਵੈਲਪ ਕੀਤਾ ਸੀ ਅਰਲੀ ਦਿਸ ਈਅਰ, ਹੁਣ ਉਹ ਯੂਜ਼ ਕੀਤਾ ਜਾਏਗਾ ਇਨ ਇਫੈਕਟ ਐਜ਼ ਅ ਟੂਲ ਸਟ੍ਰੇਨ ਡਿਵੈਲਪਮੈਂਟ ਐਂਡ ਵੇਰੀਐਂਟ ਡਿਵੈਲਪਮੈਂਟ।
ਜੀ, ਖੁਸ਼ੀ ਦੀ ਗੱਲ ਹੈ। ਤੇ ਤੁਹਾਡੀ ਲੈਬੋਰਟਰੀ 'ਚ ਕਿੰਨੇ ਲੋਕ ਕੰਮ ਕਰਦੇ ਆ ਫਿਰ, ਤੁਸੀਂ ਉਸ ਗਰੁੱਪ ਦੇ ਹੈੱਡ ਹੋ, ਅਤੇ ਕੀ ਕੋਈ PhD ਦੇ ਵਿਦਿਆਰਥੀ ਵੀ ਹੈਗੇ ਉੱਥੇ ਜਿਹੜੇ ਵੱਖੋ ਵੱਖਰੇ ਪ੍ਰੋਜੈਕਟਸ 'ਤੇ ਖੋਜ ਪੜਤਾਲ ਕਰ ਰਹੇ?
ਜੀ ਬਿਲਕੁਲ, ਮੇਰੇ ਲੈਬ ਦੇ ਵਿੱਚ ਜਿਹੜੀ ਮੇਨ ਵਰਕਫੋਰਸ ਹੈਗੀ ਹੈ ਉਹ ਸਾਡੇ ਸਟੂਡੈਂਟਸ ਹੀ ਨੇ, ਤੇ ਬਹੁਤ ਹੀ ਜ਼ਿਆਦਾ ਮਿਹਨਤੀ ਬੱਚੇ ਨੇ। ਮੇਰੇ ਕੋਲ ਇਸ ਟਾਈਮ 3 ਪਾਕਿਸਤਾਨ ਤੋਂ ਸਟੂਡੈਂਟਸ ਨੇ, 2 ਇੰਡੀਆ ਤੋਂ ਨੇ, PhD ਸਟੂਡੈਂਟਸ ਮੇਰੇ ਕੋਲ 6 PhD ਸਟੂਡੈਂਟਸ ਨੇ, ਤੇ ਉਸ ਤੋਂ ਇਲਾਵਾ ਮਾਸਟਰ ਸਟੂਡੈਂਟਸ ਨੇ 3, ਤੇ ਹੋਰ ਆਨਰਸ ਤੇ ਇੰਟਰਨਸ਼ਿਪਸ ਤਾਂ ਚੱਲਦੀਆਂ ਰਹਿੰਦੀਆਂ ਨੇ, ਲੇਕਿਨ ਯੈਸ PhD ਹਾਇਰ ਡਿਗਰੀ ਸਟੂਡੈਂਟਸ ਜਿਹੜੇ ਨੇ ਇੰਟਰਨੈਸ਼ਨਲ ਆਪਣੀ ਕੰਟਰੀਜ਼ ਤੋਂ ਆਉਂਦੇ ਨੇ, ਤੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਨੇ ਤੇ ਬਹੁਤ ਮਿਹਨਤ ਕਰਦੇ ਨੇ, ਤੇ ਦੇ ਮੇਕ ਅਸ ਪ੍ਰਾਊਡ ਔਨ ਅ ਡੇਲੀ ਬੇਸਿਸ।
ਤੇ ਹਾਲ ਹੀ ਵਿੱਚ ਜਿਹੜਾ ਹੁਣ ਕੋਵਿਡ-19 ਕਰਕੇ ਯਾਤਰਾ ਪਾਬੰਦੀਆਂ ਲੱਗੀਆਂ ਨੇ, ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਿਹੜੀ ਸਨਅਤ ਉਹ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਆ, ਸੋ ਉਹਦੇ ਬਾਰੇ ਪਰਵਿੰਦਰ ਕੋਲ ਦੱਸਣਾ ਚਾਹੋਗੇ ਕਿ ਕੀ ਅਸਰ ਪਊਗਾ ਅੰਤਰਰਾਸ਼ਟਰੀ ਪੱਧਰ 'ਤੇ ਜਦ ਖੋਜ ਪੜਤਾਲ ਨਾਲ ਸੰਬੰਧਿਤ ਵਿਦਿਆਰਥੀ ਇੱਕ ਦੇਸ਼ ਤੋਂ ਦੂਜੇ ਦੇਸ਼ ਨਹੀਂ ਜਾ ਸਕਣਗੇ, ਕਿਉਂਕਿ ਇਹ ਵੀ ਆਪਣੇ ਆਪ 'ਚ ਇੱਕ ਬੜੀ ਵੱਡੀ ਚੁਣੌਤੀ ਸਾਬਿਤ ਹੋ ਸਕਦੀ ਆ ਆਉਣ ਵਾਲੇ ਸਮੇਂ ਦੀ?
ਮੈਂ ਕਹੂੰਗੀ ਆਉਣ ਵਾਲੇ ਸਮੇਂ 'ਚ ਨਹੀਂ, ਲੇਕਿਨ ਇਸ ਸਾਲ ਦੇ ਵਿੱਚ ਹੀ ਅਗਰ ਤੁਸੀਂ ਯੂਨੀਵਰਸਿਟੀਜ਼ ਦੇ ਬਜਟਸ ਦੇਖੋ ਉਹ ਹਿੱਲ ਗਏ ਨੇ, ਕਿਉਂਕਿ ਬਹੁਤ ਵੱਡਾ ਲਾਈਕ ਕੰਟਰੀਬਿਊਸ਼ਨ ਜਿਹੜਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਮੇਕ ਸਿਰਫ ਬਜਟਸ ਦੇ ਵਿੱਚ ਨਹੀਂ ਬਲਕਿ ਵਰਕ ਫੋਰਸ ਦੇ ਵਿੱਚ ਵੀ। ਸਾਡੇ ਇੱਥੇ ਫੋਰ ਐਵਰੀ 10 ਵੀ ਹੈਵ ਲਾਈਕ 8 ਇੰਟਰਨੈਸ਼ਨਲ ਸਟੂਡੈਂਟਸ, ਕਿਉਂਕਿ ਉਹ ਲਾਈਕ ਦੇ ਵਰਕ ਵੈਰੀ ਵੈਰੀ ਹਾਰਡ ਐਂਡ ਵੈਰੀ ਹਾਈ ਕੈਲੀਬਰ ਸਟੂਡੈਂਟਸ ਕਮ ਅਕ੍ਰੋਸ ਦ ਗਲੋਬ, ਜੋ ਕਿ ਇਸ ਸਾਲ ਨਹੀਂ ਹੋ ਸਕਿਆ ਐਂਡ ਇਟਸ ਅ ਵੈਰੀ ਕੰਸਰਨਿੰਗ ਸਿਚੁਏਸ਼ਨ। ਆਲਦੋ ਔਨ ਅ ਪੋਜ਼ਿਟਿਵ ਸਾਈਡ, ਜੇ ਮੈਂ ਤੁਹਾਨੂੰ ਦੱਸਾਂ, ਆਈ ਹੋਪ ਕਿ ਬਾਰਡਰਸ ਖੁੱਲ ਜਾਣਗੇ ਤੇ ਥਿੰਗਸ ਵਿਲ ਗੈਟ ਬੈਕ ਟੂ ਨੋਰਮਲ, ਬਟ ਜਿਹੜੇ ਨੰਬਰ ਆਫ ਸਕਾਲਰਸ਼ਿਪਸ ਨੇ ਉਹ ਘੱਟ ਗਈਆਂ ਨੇ, ਕਿਉਂਕਿ ਅਫਕੋਰਸ ਇਟ ਇਜ਼ ਡਾਇਰੈਕਟਲੀ ਅਫੈਕਟਡ ਬਾਈ ਦ ਬਜਟਸ, ਯੂ ਨੋ ਯੂਨੀਵਰਸਿਟੀਜ਼ ਕੁਡ ਪ੍ਰੋਵਾਈਡ ਦੋ ਸਕਾਲਰਸ਼ਿਪਸ। ਬਟ ਹੈਵਿੰਗ ਸੈਡ ਦੈਟ, ਕੁਛ ਨਵੇਂ ਐਵਨਿਊਜ ਵੀ ਸਾਹਮਣੇ ਆਏ ਨੇ। ਹੁਣ ਜਿਵੇਂ ਆਪਾਂ ਸੁਪਰ ਕੰਪਿਊਟਰ ਤੇ ਕੰਮ ਕਰਦੇ ਹਾਂ, ਸੋਫਟ ਸਕਿੱਲਸ ਨੇ, ਉਹ ਸੋਫਟ ਸਕਿੱਲਸ ਪਹਿਲਾਂ ਲਾਈਕ ਐਜ਼ ਕੋਰਸਿਸ ਔਨ ਕੈਂਪਸ ਹੀ ਪ੍ਰੋਵਾਈਡ ਕਰਦੀਆਂ ਸੀ, ਬਟ ਹੁਣ ਯੂਨੀਵਰਸਿਟੀਜ਼ ਨੇ ਮਾਈਕਰੋ ਕ੍ਰੈਡੈਂਸ਼ੀਅਲ ਕੋਰਸਿਸ ਤਿਆਰ ਕੀਤੇ ਆ ਇਸ ਸਾਲ, ਸਾਡੀ ਯੂਨੀਵਰਸਿਟੀ ਵੀ ਬਹੁਤ ਸਾਰੇ ਲਾਂਚ ਕਰ ਰਹੀ ਹੈਗੇ, ਔਰ ਬਹੁਤ ਸਾਰੀਆਂ ਹੋਰ ਸੋਫਟ ਸਕਿੱਲਸ ਨੇ ਜੋ ਕਿ ਪੈਕੇਜ ਕੀਤੀਆਂ ਹੋਈਆਂ ਨੇ, ਤਾਂ ਕਿ ਆਪਾਂ ਇੱਥੇ ਬੈਠੇ ਉਹ ਬੱਚਿਆਂ ਨੂੰ ਡਿਲੀਵਰ ਕਰ ਸਕੀਏ ਬੈਕ ਟੂ ਇਨ ਦੋਜ਼ ਕੰਟਰੀਜ਼, ਆਪਣੇ ਮੁਲਕਾਂ ਦੇ ਵਿੱਚ। ਤੇ ਉਹਦੇ ਨਾਲ ਕੀ ਹੈ ਕਿ ਬੱਚਿਆਂ ਦਾ ਜਿਹੜਾ ਹੈਗਾ ਸਕਿੱਲ ਸੈੱਟ ਉਹ ਅਪਲਿਫਟ ਹੋਏਗਾ, ਚਾਹੇ ਉਹ ਉਹਨੂੰ ਉੱਥੇ ਰਹਿ ਕੇ ਯੂਜ਼ ਕਰਨ, ਚਾਹੇ ਇਨ ਫਿਊਚਰ ਵਨ ਥਿੰਗਸ ਗੈਟ ਟੂ ਨੋਰਮਲ, ਯੂ ਨੋ ਆਈ ਹੋਪ ਵੀ ਆਲ ਹੋਪ ਕਿ ਥਿੰਗਸ ਵਿਲ ਗੈਟ ਬੈਕ ਟੂ ਨੋਰਮਲ ਪ੍ਰੀ ਕੋਵਿਡ, ਤੇ ਆਪਾਂ ਉਹ ਸਾਰੀਆਂ ਚੀਜ਼ਾਂ ਲਾਈਕ ਵੀ ਵਰਕਿੰਗ ਟੂਵਰਡਸ ਦੈਟ ਆਈ ਵੁੱਡ ਸੇ, ਐਂਡ ਦੀਸ ਥਿੰਗਸ ਵਿਲ ਰੀਅਲੀ ਹੈਲਪ। ਸੋ ਮੇਰੀ ਹਾਈ ਰਿਕਮੈਂਡੇਸ਼ਨ ਹੈਗੀ ਹੈ ਕਿ ਬੱਚੇ ਜਿੰਨੀਆਂ ਤੋਂ ਜ਼ਿਆਦਾ ਸੋਫਟ ਸਕਿੱਲਸ, ਬਰੋਡ ਐਪਲੀਕੇਸ਼ਨ ਸਕਿੱਲਸ, ਯੂ ਨੋ ਐਕਵਾਇਰ ਕਰ ਸਕਣ ਡਿਊਰਿੰਗ ਦੀਸ ਟਫ ਟਾਈਮਸ, ਦਾ ਬੈਟਰ ਇਟ ਇਜ਼।
ਅਤੇ ਥੋੜ੍ਹਾ ਜਿਹਾ ਪ੍ਰਵਿੰਦਰ ਆਪਣੀ ਹੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸੋ ਤਾਂ ਕਿ ਤੁਸੀਂ ਸਾਨੂੰ ਸਾਡੇ ਵਰਗੇ ਲੱਗੋ, ਕਿਉਂਕਿ ਜਦੋਂ ਸਾਇੰਸ ਦੀਆਂ ਗੱਲਾਂ, ਜੀਨੋਮਿਕਸ, ਪ੍ਰੋਟੀਓਮਿਕਸ, ਟ੍ਰਾਂਸਲੇਸ਼ਨਲ ਰੀਸਰਚ, ਇਹ ਵੱਡੇ ਵੱਡੇ ਭਾਰੇ ਭਾਰੇ ਸ਼ਬਦ ਸਾਡੇ ਸੁਣਨ ਵਾਲਿਆਂ ਦੇ ਕੰਨੀ ਪੈਂਦੇ ਆ, ਥੋੜ੍ਹਾ ਜਿਹਾ ਦੱਸੋ ਤੁਹਾਡਾ ਪਿਛੋਕੜ ਕਿੱਥੋਂ ਦਾ ਅਤੇ ਆਸਟ੍ਰੇਲੀਆ ਕਦ ਆਉਣਾ ਹੋਇਆ?
ਜੀ ਬਿਲਕੁਲ, ਮੈਂ ਬਿਲਕੁਲ ਤੁਹਾਡੇ ਵਰਗੀ ਹੀ ਹੈ, ਇਨਫੈਕਟ ਤੁਹਾਡਾ ਤਾਂ ਖੁਦ ਦਾ ਬਾਇਓਮੈਡੀਕਲ ਬੈਕਗ੍ਰਾਉਂਡ ਹੈਗਾ ਤੇ ਵੈਰੀ ਸਿਮਿਲਰ ਜਰਨੀ ਆਈ ਹੈਵ ਹੈਡ। ਮੈਂ ਨਵਾਂ ਸ਼ਹਿਰ ਤੇ ਇੱਕ ਛੋਟਾ ਜਿਹਾ ਪਿੰਡ ਹੈਗਾ ਨੇੜੇ ਹਯਾਤਪੁਰ ਰੁੜਕੀ, ਉੱਥੋਂ ਮੈਂ ਬਿਲੋਂਗ ਕਰਦੀ ਹਾਂ ਬੇਸਿਕਲੀ, ਤੇ ਆਸਟ੍ਰੇਲੀਆ ਦੇ ਵਿੱਚ ਆਈ ਸੀਗੀ ਆਪਣੇ ਪੈਸ਼ਨਸ ਨੂੰ ਫੋਲੋ ਕਰਦੀ, ਡ੍ਰੀਮਸ ਨੂੰ ਫੋਲੋ ਕਰਦੀ। ਆਪਣੇ ਬਹੁਤ ਸਾਰੇ ਯੂਨੋ ਭਾਈ ਭੈਣ ਇੱਥੇ ਇਸੇ ਤਰ੍ਹਾਂ ਪਹੁੰਚੇ ਨੇ। 2012 ਦੇ ਵਿੱਚ ਮੈਂ ਇੱਥੇ ਆਈ ਸੀ ਤੇ ਸਿੰਸ ਦੈਨ ਮੇਰੀ ਜਰਨੀ ਜਿਹੜੀ ਹੈਗੀ ਹੈ ਮੋਸਟਲੀ ਸਾਇੰਸ ਖੇਤਰ ਦੇ ਵਿੱਚ, ਇੱਥੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਹੀ ਗੁਜ਼ਰੀ ਹੈਗੀ ਹੈ, ਤੇ ਜਿੱਥੇ ਵੀ ਅੱਜ ਪਹੁੰਚੇ ਹਾਂ ਪਰਮਾਤਮਾ ਦਾ ਬਹੁਤ ਸ਼ੁਕਰ ਹੈ। ਲੇਕਿਨ ਆਲਸੋ ਅ ਲੋਟ ਆਫ ਪੀਪਲ ਹੈਜ਼ ਕੰਟਰੀਬਿਊਟਿਡ, ਸਪੈਸ਼ਲੀ ਫੈਮਿਲੀ, ਮੇਰੇ ਡੈਡੀ ਇਜ਼ ਰਿਟਾਇਰਡ ਫਰੋਮ ਇੰਡੀਅਨ ਆਰਮੀ, ਤੇ ਮੰਮ, ਤੇ ਛੋਟੀ ਜਿਹੀ ਫੈਮਿਲੀ ਹੈ, ਮੇਰੇ ਹਸਬੈਂਡ ਅਮਿਤ, ਐਂਡ 7 ਸਾਲ ਦਾ ਮੇਰਾ ਬੇਟਾ ਹੈ ਜੋ ਕਿ ਇਸ ਟਾਈਮ ਕਹਿੰਦਾ ਹੈਗਾ ਕਿ ਮੈਂ ਸੁਪਰ ਕੰਪਿਊਟਿੰਗ ਸਾਇੰਟਿਸਟ ਬਣਨਾ ਹੈਗਾ ਤੇ ਮਾਰਸ ਤੇ ਜਾਣਾ, ਤੇ ਮੰਮਾ ਤੁਸੀਂ DNA ਕਰੋ ਇੱਥੇ ਦੇ ਪਲਾਂਟਸ ਤੇ ਐਨੀਮਲਸ ਦਾ, ਮੈਂ ਮਾਰਸ ਤੇ ਜਾ ਕੇ ਕਰਨਾ ਹੈਗਾ।
ਠੀਕ ਹੈ ਜੀ, ਪਰ ਨਾਲ ਨਾਲ ਉਹਦਾ ਲਾਂਭਾ ਵੀ ਹੋਣਾ, ਮੰਮਾ ਸਾਨੂੰ ਜ਼ਿਆਦਾ ਟਾਈਮ ਦਿਓ, ਕਿੱਥੇ 12-12 14-14 ਘੰਟੇ ਲੈਬੋਰਟਰੀ 'ਚੋਂ ਨਾ ਮੁੜਨਾ, ਸਾਇੰਸ ਦੀ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਕਈ ਵਾਰ।
ਬਿਲਕੁਲ, ਇਹ ਡੈਫੀਨੇਟਲੀ ਇਟਸ ਨੋਟ ਐਨ ਈਜ਼ੀ ਕਰੀਅਰ ਔਰ ਵਰਕ, ਰਿਕੁਆਇਰਮੈਂਟਸ ਕਾਫੀ ਡਿਮਾਂਡਿੰਗ ਹੁੰਦੀਆਂ ਨੇ, ਲੇਕਿਨ ਉਹਦੇ ਨਾਲ ਨਾਲ ਮੈਂ ਕਹੂੰਗੀ ਕਿ ਇਹ ਬਹੁਤ ਰਿਵਾਰਡਿੰਗ ਕਰੀਅਰ ਵੀ ਹੈਗਾ, ਰਿਵਾਰਡਿੰਗ ਸਪੇਸ ਹੈਗੀ ਹੈ, ਕਿਉਂਕਿ ਕਿਹੜੀ ਜੋਬ ਹੈ ਜਿੱਥੇ ਲਾਈਕ ਯੂ ਨੋ ਤੁਸੀਂ ਹਰ ਮੋਰਨਿੰਗ ਜਾ ਕੇ ਆਪਣੇ ਪੈਸ਼ਨਸ ਫੋਲੋ ਕਰ ਸਕੋ, ਤੇ ਯੂ ਡੋਂਟ ਹੈਵ ਅ ਸੈਟ ਰੂਟੀਨ, ਹੈ ਨਾ, ਰੋਜ਼ ਤੁਸੀਂ ਆਹੀ ਕੰਮ ਕਰਨਾ ਹੈਗਾ, ਤੋ ਹਰ ਰੋਜ਼ ਤੁਸੀਂ ਕੁਛ ਨਵਾਂ ਕਰਦੇ ਹੋ, ਤੇ ਜੋ ਤੁਹਾਡਾ ਦਿਲ ਕਰਦਾ ਹੈ ਤੁਸੀਂ ਮਤਲਬ ਕਾਫੀ ਹੱਦ ਤੱਕ ਉਹ ਕਰ ਪਾਉਂਦੇ ਹੋ ਲਾਈਕ ਯੂ ਨੋ ਵਿਦਇਨ ਦ ਲਿਮਿਟੇਸ਼ਨਸ। ਸੋ ਆਈ ਥਿੰਕ ਇਟਸ ਐਕਸਾਈਟਿੰਗ, ਐਂਡ ਜਿੱਥੇ ਮੇਰੇ ਬੇਟੇ ਦਾ ਸਵਾਲ ਹੈ, ਟੂ ਬੀ ਓਨੈਸਟ ਵਿਦ ਯੂ, ਵਨ ਥਿੰਗ ਆਈ ਬਿਕੋਜ਼ ਮੈਂ ਉਹਨੂੰ ਸਵੇਰੇ ਸਕੂਲ ਛੱਡਦੀ ਹਾਂ ਤੇ ਚੱਕਦੀ ਹੈਗੀ ਹਾਂ, ਤੇ ਮੈਂ ਉਹਦੇ ਨਾਲ ਸ਼ੇਅਰ ਕਰਦੀ ਹਾਂ ਜੋ ਵੀ ਮੇਰਾ ਹਾਊ ਇਜ਼ ਮਾਈ ਡੇ ਲਾਈਕ, ਤੇ ਆਈ ਹੈਵ ਨੋਟਿਸ ਕਿ ਹੀ ਇਜ਼ ਐਕਚੁਲੀ ਪਾਰਟ ਆਫ ਮਾਈ ਯੂ ਨੋ ਬਿਕੋਜ਼ ਮੈਂ ਉਹਨਾਂ ਸ਼ੇਅਰ ਕਰਦੀ ਹਾਂ, ਸੋ ਹੀ ਡਜ਼ਨਟ ਕੁਐਸਚਨ ਕਿ ਅੱਜ ਤੁਸੀਂ ਲੇਟ ਕਿਉਂ ਹੋਏ, ਹੀ ਨੋਜ਼, ਹੀ ਐਕਚੁਲੀ ਆਸਕ ਮੀ, ਅੱਛਾ ਫਿਰ ਇਹ ਹੋ ਗਿਆ ਹੁਣ ਆਪਾਂ ਕੱਲ ਨੂੰ ਕੀ ਕਰਨਾ ਹੈ। ਸੋ ਆਈ ਥਿੰਕ ਦੈਟ ਹੈਲਪਸ ਅਗਰ ਆਪਾਂ ਆਪਣੇ ਬੱਚਿਆਂ ਨੂੰ ਆਪਣੀ ਜਰਨੀ ਦੇ ਵਿੱਚ participate, we share with them. It really helps, and bachche bahut understanding hai. This is a next level generation.
ਜੀ ਕੋਈ ਸ਼ੱਕ ਨਹੀਂ, ਹੋਣਹਾਰ ਬਿਰਵਾਨ ਕੇ ਹੋਤ ਚੀਕ ਨੇ ਪਾਤ, ਉਹ ਵੀ ਫਿਰ ਉੱਦਾਂ ਦੀਆਂ ਗੱਲਾਂ ਪੁੱਛਦੇ ਆ ਜਿਹੋ ਜਿਹੇ ਮਾਂ ਬਾਪ ਹੁੰਦੇ ਆ, ਫਿਰ ਉਹੋ ਜਿਹਾ ਬਣਨਾ ਲੋਚਦੇ ਆ, ਬਣਨਾ ਚਾਹੁੰਦੇ ਆ। ਅਤੇ ਬਹੁਤ ਬਹੁਤ ਮਿਹਰਬਾਨੀ ਪ੍ਰਵਿੰਦਰ ਸਾਡੇ ਨਾਲ ਇਹ ਗੱਲਬਾਤ ਕਰਨ ਲਈ ਅਤੇ ਸਮੁੱਚੀ ਜਾਣਕਾਰੀ ਸਾਂਝੀ ਕਰਨ ਲਈ। ਅਤੇ ਜਾਂਦੇ ਜਾਂਦੇ ਕੀ ਸੁਨੇਹਾ ਹੋਊਗਾ ਨਵੇਂ ਉੱਠਦੇ ਸਾਇੰਸਦਾਨਾਂ ਲਈ, ਖਾਸ ਤੌਰ 'ਤੇ ਜਿਹੜੇ ਜ਼ਿੰਦਗੀ ਦੀਆਂ ਪੌੜੀਆਂ 'ਚ ਹਜੇ ਪਹਿਲੀ ਸਟੇਜ 'ਤੇ ਨੇ, ਉਸ ਪਾਸੇ ਵੱਲ ਨੂੰ ਵੱਧ ਰਹੇ ਹੋ ਜਿਸ ਪਾਸੇ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਸੀ ਜਾਂ 10 ਸਾਲ ਪਹਿਲਾਂ ਸੀ?
ਜੀ, ਮੇਰਾ ਜੇ ਇੱਕ ਸਿੰਪਲ ਮੈਸੇਜ ਹੈਗਾ ਉਹ ਇਹੀ ਹੈਗਾ ਕਿ ਜ਼ਿੰਦਗੀ ਦੇ ਵਿੱਚ ਨਾ ਜਿਹੜਾ ਮਿਹਨਤ ਹੈ ਉਹਦਾ ਕੋਈ ਸ਼ਾਰਟਕਟ ਨਹੀਂ ਹੈਗਾ। ਮਿਹਨਤ ਰੱਜ ਕੇ ਕਰੋ ਤੇ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਨਾਲ ਸਰਾਊਂਡ ਕਰੋ ਜਿਹੜੇ ਕਿ ਤੁਹਾਨੂੰ ਬਿਲਡ ਕਰਦੇ ਨੇ, ਤੁਹਾਨੂੰ ਪੋਜ਼ਿਟਿਵਿਟੀ ਦਿੰਦੇ ਨੇ, ਤੁਹਾਡੇ 'ਚ ਬਿਲੀਵ ਕਰਦੇ ਨੇ। ਕਿਉਂਕਿ ਕਈ ਵਾਰੀ ਐਂ ਹੁੰਦਾ ਕਿ ਆਪਾਂ ਸ਼ਾਇਦ ਇੰਨੇ ਕਾਬਿਲ ਨਹੀਂ ਹੁੰਦੇ, ਲੇਕਿਨ ਅਗਰ ਆਪਣੇ ਨਾਲ ਕੋਈ ਐਸਾ ਇਨਸਾਨ ਖੜਾ ਹੋਵੇ ਜੋ ਕਹਿੰਦਾ ਕਿ ਮੈਂ ਤੇਰੇ 'ਚ ਬਿਲੀਵ ਕਰਦਾ, ਚਾਹੇ ਤੁਹਾਡੇ ਪੇਰੈਂਟਸ ਨੇ, ਤੁਹਾਡੇ ਬ੍ਰਦਰ ਸਿਸਟਰ ਨੇ ਜਾਂ ਤੁਹਾਡੇ ਫਰੈਂਡਸ ਨੇ, ਇੱਕ ਅਜੀਬ ਜਿਹੀ ਐਨਰਜੀ ਦੇ ਦਿੰਦਾ ਹੈ ਜਿਹਦੇ ਨਾਲ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ। ਐਂਡ ਆਈ ਰੀਅਲੀ ਥਿੰਕ ਦੈਟ ਇਜ਼ ਵੈਰੀ ਇੰਪੋਰਟੈਂਟ ਦੈਟ ਆਪਾਂ ਆਪਣੇ ਆਪ ਨੂੰ ਉਹਨਾਂ ਉਹ ਲੋਕਾਂ ਦੇ ਨਾਲ ਸਰਾਊਂਡ ਕਰੀਏ। ਤੇ ਬਸ ਘਬਰਾਈਏ ਨਾ ਕਦੇ ਵੀ ਹਾਰਡ ਵਰਕ ਤੋਂ, ਪੰਜਾਬੀ ਤਾਂ ਵੈਸੇ ਹੀ ਸ਼ੇਰ ਨੇ ਇਸ ਤਰ੍ਹਾਂ ਇਸ ਮਾਮਲੇ ਦੇ ਵਿੱਚ, ਦੇ ਨੈਵਰ ਅਫਰੇਡ ਆਫ ਐਨੀਥਿੰਗ, ਇਟਸ ਅ ਕਮਿਊਨਿਟੀ ਆਫ ਵਾਰੀਅਰਸ ਇਨ ਐਨੀ ਫੀਲਡ ਯੂ ਕਾਲ ਇਟ।
ਜੀ, ਭਾਵੇਂ ਮਨੋ ਮਾਨੀ ਲੜਾਈ ਕਿਉਂ ਨਾ ਲੜਨੀ ਹੋਵੇ, ਬਾਕੀ ਜਿਸ ਤੱਕ ਮਿਹਨਤ ਦਾ ਸੁਨੇਹਾ ਤੁਸੀਂ ਦਿੱਤਾ ਉਹ ਵੀ ਬੜਾ ਅਹਿਮ ਹੈ। ਦੱਬ ਕੇ ਵਾਹ ਅਤੇ ਰੱਜ ਕੇ ਖਾ, ਉਹ ਖੈਰ ਕਿਸਾਨਾਂ ਲਈ ਤਾਂ ਸੰਭਵ ਨਹੀਂ ਹੋ ਰਿਹਾ, ਪਰ ਸਾਇੰਸਦਾਨਾਂ ਲਈ ਸ਼ਾਇਦ ਸੰਭਵ ਹੋਵੇ। ਇਹ ਅਰਜ਼ੋਈ ਆ, ਇਹ ਇੱਕ ਆਸ ਅਰਦਾਸ ਹੈ। ਅਤੇ ਅੱਜ ਸਮਾਂ ਦੇਣ ਲਈ ਪ੍ਰਵਿੰਦਰ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਸੋ ਮਚ ਪ੍ਰਤਿੰਦਰ, ਐਂਡ ਥੈਂਕ ਯੂ ਸੋ ਮਚ ਸਾਰੇ ਲਿਸਨਰਸ ਜਿਨ੍ਹਾਂ ਨੇ ਟਾਈਮ ਕੱਢਿਆ ਤੇ ਸੁਣਿਆ। ਥੈਂਕ ਯੂ ਸੋ ਮਚ।
ਯੂ ਵਿਦ SBS ਰੇਡੀਓ।